ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਏ ਤਬ ਹੋਏ ਪਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬੜਾਈ ਜਬ ਜਰੀਏ ਤਬ ਹੋਏ ਪਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬੜਾਈ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੁੱਲਿਆ ਰਹਾਉ ਜਿਉਂ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੋਹੋ ਲੋਹੋ ਕਰੀਏ ਭੂਤ ਰਹਿਣ ਕਿਉਂ ਦੀਆ ਦੋਹਰੀ ਲੋ ਬੜੀ ਨਾਰ ਸੰਗ ਭਈ ਆਗੈ ਸੱਜਣ ਸੁਹੇਲਾ ਮਰ ਕੱਟ ਲੋ ਸਭ ਲੋਕ ਕੁਟੰਬ ਭਇਓ ਆਗੈ ਹੰਸ ਅਕੇਲਾ ਕਹਿਤ ਕਬੀਰ ਸੁਨ ਹੋਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਕਹਿਤ ਕਬੀਰ ਸੁਨ ਹੋਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੋਗੇ ਅਟਲ ਚਵਰ ਤਖਤ ਛਤਰ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੋਗੇ ਅਟਲ ਚਵਰ ਤਖਤ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਿੱਤਾ ਪ੍ਰਤੀ ਵਾਂਗ ਅੱਜ ਵੀ ਸਾਡੇ ਤੇ ਮਿਹਰ ਕਿਰਪਾ ਦ੍ਰਿਸ਼ਟੀ ਕਰਦਿਆਂ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਿੰਘਾਸਣ ਤੇ ਬਿਰਾਜਮਾਨ ਹੋ ਕਰਕੇ ਜਿੱਥੇ ਸਾਨੂੰ ਖੁੱਲੇ ਦਰਸ਼ਨ ਦੀ ਦਾਰ ਬਖਸ਼ਿਸ਼ ਕੀਤੇ ਉੱਥੇ ਪਾਵਨ ਸ੍ਰੀ ਮੁਖਵਾਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਉਸ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਅਤੇ ਸ੍ਰਵਣ ਕਰਨ ਦੇ ਲਈ ਆਪਾਂ ਸਾਰੇ ਹੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਹਜ਼ੂਰੀ ਵਿਚ ਇਕੱਤਰ ਹੋਏ ਹਨ। ਸੰਗਤ ਜੀ, ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹ ਇੱਥੇ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। ਸਾਰਿਆਂ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਸੋਢੀ ਸੁਲਤਾਨ ਪਿਤਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਮਾਤਾ ਭਾਨੀ ਜੀ ਦੇ ਗ੍ਰਹਿ ਤਿੰਨ ਸਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡੇ ਸਨ ਬਾਬਾ ਪ੍ਰਿਥੀ ਚੰਦ ਜੀ, ਉਸ ਤੋਂ ਛੋਟੇ ਸਨ ਬਾਬਾ ਮਹਾਂਦੇਵ ਜੀ ਤੇ ਸਾਰਿਆਂ ਤੋਂ ਛੋਟੇ ਸਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਬਤ ਭੱਟਾ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਹੋਇਆਂ ਜੋ ਸਵਈਏ ਉਚਾਰਨ ਕੀਤੇ ਹਨ ਉਨ੍ਹਾਂ ਦੇ ਵਿਚ ਅੰਕਤ ਹੈ, ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਭੱਟ ਸਾਹਿਬਾਨ ਜੀ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਮਾਤ ਲੋਕ ਤੇ ਹੋਰ ਕੋਈ ਨਹੀਂ ਆਇਆ, ਪਰਿਪੂਰਨ ਪਰਮਾਤਮਾ ਸਰਗੁਣ ਸਰੂਪ ਦੇ ਵਿਚ ਮਨੁੱਖਾ ਸਰੀਰ ਆਪ ਜੀ ਦੇ ਰੂਪ ਦੇ ਵਿਚ ਧਾਰ ਕੇ ਆਇਆ ਤੇ ਉਸ ਨੇ ਆਪਣਾ ਨਾਮ ਰਖਵਾਇਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਹੋਰ ਉਸਤਤ ਕਰਦੇ ਹੋਏ ਭੱਟ ਸਾਹਿਬਾਨ ਜੀ ਕਹਿੰਦੇ ਹਨ ਤੈ ਜਨ ਮਤ ਗੁਰ ਮਤ ਬ੍ਰਹਮ ਪਛਾਣਿਓ, ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਤਾਂ ਜਨਮ ਦੇ ਸਮੇਂ ਤੋਂ ਹੀ ਬ੍ਰਹਮ ਦੀ ਪਛਾਣ ਕਰ ਲਈ। ਤੇ ਜੇ ਇਤਿਹਾਸ ਨੂੰ ਵਾਚੀਏ ਤਾਂ ਛੋਟੀ ਉਮਰੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਲੇ ਬਾਲ ਅਵਸਥਾ ਦੇ ਵਿਚ ਤੁਰਨਾ ਵੀ ਆਰੰਭ ਨਹੀਂ ਸੀ ਕੀਤਾ, ਰਿੜਦੇ ਹੀ ਹੁੰਦੇ ਸਨ, ਤਾਂ ਤਵਾਰੀਖ ਦੇ ਵਿਚ ਗਵਾਹੀ ਮਿਲਦੀ ਹੈ ਕਿ ਰਿੜਦੇ ਰਿੜਦੇ ਇਕ ਵਾਰ ਆਪ ਜੀ ਆਪਣੇ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਲੰਘ ਦੇ ਕੋਲ ਆ ਗਏ ਤੇ ਜਦੋਂ ਪਾਵੇ ਨੂੰ ਹੱਥ ਪਾ ਕਰਕੇ ਉੱਠਣ ਲੱਗੇ ਤਾਂ ਜਦੋਂ ਪਲੰਘ ਹਿੱਲਿਆ ਤਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨੇਤਰ ਖੋਲੇ ਤੇ ਸੁਭਾਵਕ ਹੀ ਵਚਨ ਕੀਤਾ, ਇਹ ਕਿਹੜਾ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਈ ਸਾਡੀ ਸਾਰੀ। ਤੇ ਨਾਲ ਹੀ ਇਕ ਵਾਰ ਹੋਰ ਦਿੱਤਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਹਾਂ ਤੋਂ ਫੜ ਕੇ ਜਦੋਂ ਚੁੱਕਣ ਲੱਗੇ ਨਾ ਤੇ ਫਿਰ ਦੂਸਰਾ ਵਾਰ ਦਿੱਤਾ, ਭਾਰੀ ਗੁਰੂ ਪ੍ਰਗਟ ਹੋਵੇਗਾ, ਭਾਰੀ ਗੁਰੂ ਜਗ ਮੇਂ ਪ੍ਰਗਟੇ ਹੈ, ਵਿਦਤਾ ਹੈ ਗੁਰਬਾਣੀ ਕੋ ਬੋਹਤ ਵੱਡ ਹੋਇਆ ਹੈ ਕਿ ਭਾਰੀ ਗੁਰੂ ਪ੍ਰਗਟ ਹੋਣਗੇ ਤੇ ਇਕ ਗੁਰਬਾਣੀ ਦਾ ਜਹਾਜ਼ ਤਿਆਰ ਕਰਨਗੇ ਜਿਸ ਦਾ ਲੜ ਫੜ ਕੇ ਜਿਸ ਦੇ ਓਟ ਲੈ ਕਰਕੇ ਪੂਰਾ ਦੇ ਪੂਰ ਕਲਯੁਗ ਦੇ ਵਿਚ ਮਨੁੱਖਾ ਜਨਮ ਸਫਲਾ ਕਰਨਗੇ ਇਸ ਮਾਤ ਲੋਕ ਦੇ ਪ੍ਰਾਣੀ। ਇਕ ਘਟਨਾ ਦਾ ਜ਼ਿਕਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਹੋਣਾ ਨੇ ਵੀ ਆਪਣੀ ਪੁਸਤਕ ਪ੍ਰਤੱਖ ਹਰ ਦੇ ਵਿਚ ਕੀਤਾ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਕ ਵਾਰ ਲੰਗਰ ਦੇ ਵਿਚ ਪ੍ਰਸ਼ਾਦ ਛਕ ਰਹੇ ਸਨ ਤੇ ਆਪ ਜੀ ਉਦੋਂ ਵੀ ਬਚਪਨ ਅਵਸਥਾ ਦੇ ਵਿਚ ਰਿੜਦੇ ਰਿੜਦੇ ਆਏ ਤੇ ਥਾਲ ਨੂੰ ਫੜ ਕੇ ਆਪਣੇ ਵੱਲ ਖਿੱਚਣ ਲੱਗੇ, ਸੇਵਾਦਾਰ ਚੁੱਕ ਕੇ ਬਾਹਰ ਛੱਡ ਆਏ, ਆਪ ਜੀ ਫੇਰ ਆਏ। ਇਸ ਤਰ੍ਹਾਂ ਜਦੋਂ ਦੋ ਤਿੰਨ ਵਾਰ ਕਿਰਿਆ ਹੋਏ ਉਦੋਂ ਵੀ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਠਹਿਰੋਏ ਥਾਲ ਦਿਆ ਮਾਲਕਾ। ਤੇ ਇਹ ਵੀ ਬਚਨ ਰਮਜ ਦੇ ਵਿਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਚਨਾ ਬਾਬਤ ਹੀ ਵਾਰ ਮਿਲਿਆ। ਆਪ ਜੀ ਦੇ ਵੱਡੇ ਭਰਾ ਬਾਬਾ ਮਹਾਂਦੇਵ ਜੀ ਉਨ੍ਹਾਂ ਦੀ ਬਾਬਤ ਇਤਿਹਾਸ ਵਿਚ ਜ਼ਿਕਰ ਆਉਂਦਾ ਕਿ ਮਸਤਾਨਾ ਸੁਭਾਅ ਦੇ ਸਨ, ਸਾਧੂ ਸੁਭਾਅ ਦੇ ਸਨ, ਦੁਨੀਆਦਾਰੀ ਤੋਂ ਬਿਲਕੁਲ ਨਿਰਲੇਪ ਰਹਿੰਦੇ ਸਨ ਤੇ ਸਾਰਿਆਂ ਤੋਂ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ ਉਨ੍ਹਾਂ ਦੀ ਬਾਬਤ ਜ਼ਿਕਰ ਆਉਂਦਾ ਕਿ ਸਮੁੱਚੀ ਕਾਰ ਭੇਟਾ ਆਮਦਨ ਖਰਚ ਘਰ ਦਾ ਸਾਰਾ ਕਾਰ ਵਿਹਾਰ ਲਿਖਤ ਪੜਤ ਕਰਦੇ ਤਾਂ ਬਾਬਾ ਪ੍ਰਿਥਵੀ ਚੰਦ ਜੀ ਸਨ ਪਰ ਉਨ੍ਹਾਂ ਦਾ ਹਿਰਦਾ ਕਪਟੀ ਸੀ। ਖਰਚ ਆਮਦਨ ਦੇ ਵਿਚ ਹੇਰ ਫੇਰ ਕਰਕੇ ਕਾਰ ਭੇਟਾ ਦੇ ਵਿਚੋਂ ਮਾਇਆ ਬਚਾ ਕਰਕੇ ਤੇ ਵੱਖਰਾ ਆਪਣਾ ਹਿੱਸਾ ਕੱਢ ਲੈਣਾ ਤੇ ਇਥੋਂ ਤੱਕ ਜ਼ਿਕਰ ਆਉਂਦਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਬਚਨ ਵੀ ਕਦੀ ਕਦਾਈ ਮੰਨਦੇ ਸਨ, ਮਰਜ਼ੀ ਆਪਣੀ ਕਰਦੇ ਸਨ ਬਾਬਾ ਪ੍ਰਿਥੀ ਚੰਦ ਜੀ। ਤੇ ਇਕ ਵਾਰ ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ ਵੀ ਸੀ ਬਾਬਾ ਪ੍ਰਿਥੀ ਚੰਦ ਜੀ ਨੂੰ ਕਿ ਬਾਬਾ ਪ੍ਰਿਥੀ ਚੰਦ ਜੀ, ਗੁਰੂ ਨਾਨਕ ਦੇ ਘਰ ਸੇਵਾ ਥਾਂ ਉਹੋ ਹੀ ਪੈਂਦੀ ਹੈ ਜੋ ਹੰਕਾਰ ਤੋਂ ਰਹਿਤ ਹੋਵੇ, ਨਿਮਰਤਾ ਦੇ ਸਹਿਤ ਹੋਵੇ ਤੇ ਭਾਉ ਭਾਵਨੀ ਦੇ ਨਾਲ ਕੀਤੀ ਜਾਵੇ। ਬਿਨਾਂ ਨਿਮਰਤਾ ਹੋਏ ਨਾ ਸੇਵਾ, ਸੇਵਾ ਕਹਾ ਮਹਿ ਅਹਮੇਵਾ। ਇਹ ਵੀ ਬਚਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਰਾਂ ਲਿਖੇ ਹੋਏ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ ਸੀ ਕਿ ਬਾਬਾ ਜੀ ਨਿਮਰਤਾ ਧਾਰਨ ਕਰੋ, ਹੰਕਾਰ ਦੀ ਨਿਵਿਰਤੀ ਕਰੋ, ਫੇਰ ਜਾ ਕਰਕੇ ਗੁਰੂ ਘਰ ਘਾਲ ਸੇਵਾ ਥਾਂ ਪੈਂਦੀ ਹੈ। ਕਵੀ ਤੁਲਸੀ ਨੇ ਵੀ ਨਾ ਜੀ ਇਕ ਜਗ੍ਹਾ ਜ਼ਿਕਰ ਕੀਤਾ ਆਪਣੀ ਰਚਨਾ ਦੇ ਵਿਚ ਕਿ ਆਗਿਆ ਮਮ ਨਹੀਂ ਸਾਹਿਬ ਸੇਵਾ। ਗੁਰਬਾਣੀ ਦੇ ਵਿਚ ਵੀ ਜ਼ਿਕਰ ਆਇਆ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ। ਕਵੀ ਤੁਲਸੀ ਜੀ ਨੇ ਵੀ ਜ਼ਿਕਰ ਕੀਤਾ ਕਿ ਆਪਣੇ ਗੁਰੂ ਦੀ ਸਭ ਤੋਂ ਉੱਤਮ ਸੇਵਾ, ਸਭ ਤੋਂ ਸ੍ਰੇਸ਼ਟ ਸੇਵਾ ਪਤਾ ਕਿਹੜੀ ਹੈ? ਆਪਣੇ ਗੁਰੂ ਦੀ ਆਗਿਆ ਦੇ ਵਿਚ ਚੱਲਣਾ, ਗੁਰੂ ਦੇ ਹੁਕਮ ਦੇ ਵਿਚ ਚੱਲਣਾ। ਤੇ ਗੁਰਮਤ ਦੇ ਵਿਚ ਵੀ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਆਗਿਆ ਦੇ ਵਿਚ ਰਹਿਣਾ, ਗੁਰੂ ਦੇ ਭਾਣੇ ਦੇ ਵਿਚ ਰਹਿਣਾ। ਬਾਬਾ ਪ੍ਰਿਥੀ ਚੰਦ ਜੀ ਜ਼ਿੰਮੇਵਾਰੀਆਂ ਤਾਂ ਨਿਭਾ ਰਹੇ ਸਨ ਪਰ ਇਨ੍ਹਾਂ ਗੁਣਾਂ ਤੋਂ ਵੀ ਹੋਣੇ ਸਨ। ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਇਕ ਵਾਰ ਲਾਹੌਰ ਤੋਂ ਗੁਰੂ ਰਾਮਦਾਸ ਪਿਤਾ ਜੀ ਦੇ ਤਾਏ ਦੇ ਸਪੁੱਤਰ ਬਾਬਾ ਸੰਹਾਰੀ ਮੱਲ ਜੀ ਆਏ। ਆਣ ਕੇ ਉਨ੍ਹਾਂ ਨੇ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰਕੇ ਮੇਰੇ ਪੁੱਤਰ ਦਾ ਆਨੰਦ ਕਾਰਜ ਹੈ ਤੇ ਲਾਹੌਰ ਆਣ ਕਰਕੇ ਵਿਵਾਹ ਦੇ ਕਾਰਜਾਂ ਦੇ ਵਿਚ ਸ਼ਮੂਲੀਅਤ ਕਰੋ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਸੰਹਾਰੀ ਮੱਲ ਜੀ ਅਸੀਂ ਆਵਾਂਗੇ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸਾਡੇ ਦਰਸ਼ਨ ਕਰਨ ਆਉਂਦੀਆਂ, ਫਿਰ ਉਹ ਵੀ ਤੁਹਾਡੇ ਘਰ ਆਉਣਗੀਆਂ ਤੇ ਆਪ ਜੀ ਨੂੰ ਕਠਿਨਾਈ ਹੋਵੇਗੀ, ਮੁਸ਼ਕਲ ਹੋਵੇਗੀ, ਇੰਨੀ ਸੰਗਤ ਦੀ ਸਾਂਭ ਸੰਭਾਲ ਲੰਗਰ ਦਾ ਪ੍ਰਬੰਧ ਕਰਨਾ ਆਪ ਜੀ ਨੂੰ ਮੁਸ਼ਕਲ ਹੋ ਜਾਵੇਗਾ। ਉਸ ਵੇਲੇ ਫਿਰ ਸਾਡਾ ਇਤਿਹਾਸ ਕਹਿੰਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਕ ਸਿੱਖ ਨੂੰ ਭੇਜ ਕਰਕੇ ਨਾ ਇਸੇ ਅੰਮ੍ਰਿਤਸਰ ਦੀ ਧਰਤੀ ਤੇ ਇਹ ਵਾਰਤਾ ਹੋਈ ਜੀ। ਬਾਬਾ ਪ੍ਰਿਥੀ ਚੰਦ ਜੀ ਨੂੰ ਬੁਲਾਇਆ ਤੇ ਹੁਕਮ ਕੀਤਾ ਕਿ ਪੁੱਤਰ ਪ੍ਰਿਥੀ ਚੰਦ, ਤੁਸੀਂ ਲਾਹੌਰ ਜਾਓ ਤੇ ਸੁਹਾਰੀ ਮੱਲ ਜੀ ਆਏ ਹਨ, ਇਨ੍ਹਾਂ ਦੇ ਪੁੱਤਰ ਦੇ ਵਿਵਾਹ ਕਾਰਜਾਂ ਦੇ ਵਿਚ ਜਾ ਕਰਕੇ ਸ਼ਮੂਲੀਅਤ ਕਰੋ। ਪਰ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਨ, ਕਪਟੀ ਸੁਭਾਅ ਦਾ ਸੀ, ਹਿਸਾਬ ਕਿਤਾਬ ਦੇ ਵਿਚ ਹੇਰ ਫੇਰ ਰੱਖਣੀ। ਉਸਨੇ ਸੋਚਿਆ ਕਿ ਜੇ ਮੈਂ ਚਲਾ ਜਾਵਾਂਗਾ ਇੱਥੇ ਤਾਂ ਮੈਂ ਮਾਇਆ ਵਿਚੋਂ ਬਚਾ ਲੈਣਾ ਤੇ ਦੂਸਰਾ ਇਹ ਨਾ ਹੋਵੇ ਕਿ ਕਿਸੇ ਨੂੰ ਮੇਰੇ ਹਿਸਾਬ ਕਿਤਾਬ ਦਾ ਪਤਾ ਲੱਗ ਜਾਵੇ ਮੈਂ ਹੇਰ ਫੇਰ ਕਰਦਾ। ਤੇ ਕਹਿਣ ਲੱਗਾ ਪਿਤਾ ਜੀ ਵਿਵਾਹ ਕਾਰਜਾਂ ਦੇ ਵਿਚ ਬਹੁਤ ਰੌਲਾ, ਬਹੁਤ ਸ਼ੋਰ ਹੁੰਦਾ ਤੇ ਮੈਂ ਸ਼ਾਂਤੀ ਪਸੰਦ ਹਾਂ। ਦੂਸਰਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਲਾਹੌਰ ਜਾਣ ਤੱਕ ਰਸਤੇ ਦੇ ਵਿਚ ਬਹੁਤ ਗਰਮੀ ਹੈ, ਮਹਾਂ ਤਾਮਸ ਮਗ ਹੋਵਤ ਮਹਾਂ, ਇੰਨੀ ਗਰਮੀ ਮੈਂ ਨਹੀਂ ਸਹਾਰਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਜਿਹੜਾ ਸਾਡਾ ਸੁਪੁੱਤਰ ਸਾਡੀ ਆਗਿਆ ਮੰਨ ਕੇ, ਮਨ ਹੀ ਮਨ ਦੇ ਵਿਚ ਗੁਰੂ ਰਾਮਦਾਸ ਜੀ ਨੇ ਸੋਚਿਆ, ਅੱਜ ਵਿਵਾਹ ਦੇ ਕਾਰਜਾਂ ਦੇ ਵਿਚ ਖੁਸ਼ੀ ਦੇ ਸਮਾਗਮ ਦੇ ਵਿਚ ਸ਼ਾਮਲ ਹੀ ਨਹੀਂ ਹੋ ਰਿਹਾ, ਉਹ ਕੱਲ ਨੂੰ ਗੁਰਤਾ ਗੱਦੀ ਦੇ ਉਪਰ ਬੈਠ ਕੇ ਸੰਗਤਾਂ ਦੇ ਗਮੀਆਂ ਦੇ ਸਮੇਂ ਦੇ ਵਿੱਚ ਕਿੱਥੇ ਸ਼ਾਮਲ ਹੋਵੇਗਾ। ਤੇ ਦੂਸਰਾ ਜਿਹੜਾ ਅੱਜ ਰਸਤੇ ਦੀ ਗਰਮੀ ਦੀ ਗੱਲ ਕਰ ਰਿਹਾ, ਕੱਲ ਨੂੰ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੱਤੀ ਤਵੀ ਤੇ ਬੈਠ ਕੇ ਤੇ ਸੀਸ ਦੇ ਵਿੱਚ ਗਰਮ ਰੇਤਾ ਕਿੱਥੋਂ ਪਵਾ ਲਵੇਗਾ। ਅੰਤਰਜਾਮੀ ਸਤਿਗੁਰੂ ਮਨ ਹੀ ਮਨ ਵਿੱਚ ਸੋਚਦੇ। ਬਾਬਾ ਮਹਾਂਦੇਵ ਜੀ ਨੂੰ ਸੱਦਿਆ ਤੇ ਉਨ੍ਹਾਂ ਨੇ ਕਿਹਾ, ਪਿਤਾ ਜੀ ਕੌਣ ਤਾਇਆ ਕੌਣ ਤਾਏ ਦਾ ਪੁੱਤਰ, ਕੋਈ ਕਿਸੇ ਦਾ ਇੱਥੇ ਸਕਾ ਸੰਬੰਧੀ ਨਹੀਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਤੀਸਰਾ ਸੁਨੇਹਾ ਸਿੱਖ ਦੇ ਹੱਥ ਘੱਲਿਆ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੁਲਾਇਆ, ਹੁਕਮ ਕੀਤਾ, ਸ੍ਰੀ ਅਰਜਨ ਜੀ ਤੁਸੀਂ ਲਾਹੌਰ ਜਾਓ, ਸੁਹਾਰੀ ਮਲ ਜੀ ਦੇ ਸਪੁੱਤਰ ਦੇ ਵਿਵਾਹ ਕਾਰਜਾਂ ਦੇ ਵਿੱਚ ਸ਼ਮੂਲੀਅਤ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਤ ਬਚਨ ਕਹਿ ਕੇ ਨਮਸਕਾਰ ਕੀਤੀ, ਤੁਰਨ ਲੱਗੇ। ਮਾਤ ਭਾਨੀ ਜੀ ਨੂੰ ਨਮਸਕਾਰ ਕੀਤੀ, ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ, ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਤੁਰਨ ਲੱਗਿਆ। ਇੱਕ ਹੁਕਮ ਗੁਰੂ ਰਾਮਦਾਸ ਜੀ ਨੇ ਹੋਰ ਲਾਇਆ ਕਿ ਜਦੋਂ ਤੱਕ ਅਸੀਂ ਬੁਲਾਈਏ ਨਾ, ਵਾਪਸ ਨਹੀਂ ਆਉਣਾ ਲਾਹੌਰੋਂ। ਆਗਿਆ ਸਾਨੂੰ ਨਹੀਂ ਸਾਹਿਬ ਸੇਵਾ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਈ ਸੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪਿਤਾ ਗੁਰੂ ਰਾਮਦਾਸ ਜੀ ਦਾ ਹੁਕਮ ਮੰਨ ਕੇ ਲਾਹੌਰ ਚਲੇ ਗਏ, ਵਿਵਾਹ ਕਾਰਜਾਂ ਦੇ ਸਾਰੇ ਹੀ ਕਾਰਜਾਂ ਦੇ ਵਿੱਚ ਸ਼ਮੂਲੀਅਤ ਕੀਤੀ। ਉਸ ਤੋਂ ਉਪਰੰਤ ਪਿਤਾ ਗੁਰੂ ਰਾਮਦਾਸ ਜੀ ਦਾ ਹੁਕਮ ਮੰਨ ਕੇ ਤੇ ਧਰਮਸ਼ਾਲਾ, ਜੋ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਸੀ, ਉਸ ਦੇ ਵਿੱਚ ਰਹਿਣ ਲੱਗ ਪਏ। ਕਾਰ ਸੇਵਾ ਕਰਵਾਉਂਦੇ ਰਹੇ ਸਵੇਰੇ ਸ਼ਾਮ, ਦੀਵਾਨ ਸੱਜਣੇ, ਆਪ ਗੁਰੂ ਗੁਰੂ ਜਪਣਾ, ਸੰਗਤਾਂ ਨੂੰ ਜਪਾਉਣਾ। ਸਾਡੀ ਤਵਾਰੀਖ ਕਹਿੰਦੀ ਹੈ ਕਿ ਸਾਲ ਤੋਂ ਵੀ ਉੱਤਰ ਉੱਪਰ ਸਮਾਂ ਹੋ ਗਿਆ, ਗੁਰੂ ਰਾਮਦਾਸ ਜੀ ਨੇ ਹੁਕਮ ਹੀ ਨਹੀਂ ਭੇਜਿਆ ਕਿ ਵਾਪਸ ਸ੍ਰੀ ਅੰਮ੍ਰਿਤਸਰ ਆ ਜਾਵੇ। ਅੰਦਰ ਬਿਰਹੋਂ ਦਾ ਵਿਛੋੜਾ, ਅੰਦਰ ਤੜਪ ਠਾਠਾ ਮਾਰਨ ਲੱਗ ਪਈ। ਅੱਜ ਵੀ ਸੰਗਤ ਜੀ, ਭਾਵਨਾ ਵਾਲੇ ਗੁਰਸਿੱਖ ਇੱਕ ਤੇ ਮੇਰੇ ਵਰਗੇ ਉਹ ਵੀ ਹਨ। ਮਾਫ ਕਰਨਾ ਇੱਕ ਸੱਚਾਈ ਹੈ। 8-9 ਵਜੇ ਉੱਠ ਕੇ ਕਹਿ ਦਿੰਦੇ ਆ, ਭਾਈ ਸਾਹਿਬ ਜੀ ਜਾਗ ਹੀ ਨਹੀਂ ਆਉਂਦੇ, ਕੀ ਕਰੀਏ, ਅਰਦਾਸ ਕਰੋ। ਤੇ ਆਪ ਸੰਗਤ ਦੇ ਵਿੱਚ ਇਹੋ ਵੀ ਗੁਰਸਿੱਖ ਹੋਣਗੇ ਜਿਹੜੇ ਰਾਤ ਨੂੰ ਉਨ੍ਹਾਂ ਦੀ ਉੱਠ ਉੱਠ ਕੇ ਸਮਾਂ ਵੇਹਦੇ ਹਨ ਕਿ ਕਿਤੇ ਅੰਮ੍ਰਿਤ ਵੇਲੇ ਦਾ ਸਮਾਂ ਹੀ ਨਾ ਨਿਕਲ ਜਾਵੇ। ਗੱਲ ਹਿਰਦੇ ਦੇ ਵਿੱਚ ਤੜਪ ਦੀ ਤੇ ਭਾਵਨਾ ਦੀ, ਉਹ ਇੱਕ ਵੱਖਰਾ ਵਿਸ਼ਾ ਕਿ ਪੈਦਾ ਗੁਰੂ ਆਪ ਹੀ ਕਰਦਾ, ਬੰਦੇ ਦੇ ਵੱਸ ਦੀ ਕੋਈ ਗੱਲ ਨਹੀਂ। ਪਰ ਜਦੋਂ ਅਜਿਹੀ ਤੜਪ ਹੋਵੇ ਨਾ, ਤੇ ਜਦੋਂ ਫਿਰ ਗੁਰਸਿੱਖ ਇੱਕ ਕਦਮ ਪੁੱਟਦਾ ਨਾ, ਤੇ ਫਿਰ ਅੱਗੇ ਸੱਚ ਜਾਣੇ ਹੋ, ਗੁਰੂ ਵੀ ਬਾਹਾਂ ਉਲਾਰ ਕੇ ਨਾ ਉਡੀਕਦਾ ਸਿੱਖ ਨੂੰ ਕਿ ਮੇਰਾ ਸਿੱਖ ਆ ਰਿਹਾ। ਇਸੇ ਭਾਵਨਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਗੱਲ ਭਾਵਨਾ ਦੀ ਹੈ ਤੇ ਪੂਰੀ ਪੂਰੀ ਵੀ ਭਾਵਨਾ ਵਾਲਿਆਂ ਦੀ ਪੈਂਦੀ ਹੈ। ਸ਼ਰਧਾ ਤੋਂ ਵਿਹੋੜੇ ਵਾਲਾ ਗੁਰੂ ਘਰ ਆ ਕੇ ਵੀ ਸੰਗੇ ਘਰਤਾ ਪਾਉਣਾ, ਜਿਉਂ ਆਇਆ ਤਿਉਂ ਜਾਏ। ਅੱਜ ਵੀ ਭਾਵਨਾ ਵਾਲੇ ਗੁਰੂ ਰਾਮਦਾਸ ਜੀ ਦੇ ਘਰੋਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ, ਕੀਰਤਨ ਸਰਵਣ ਕਰਦੇ, ਸੇਵਾ ਕਰਦੇ ਤੇ ਝੋਲੀਆਂ ਭਰ ਭਰ ਕੇ ਘਰਾਂ ਨੂੰ ਤੁਰੇ ਜਾਂਦੇ। ਤੇ ਮੇਰੇ ਵਰਗੇ ਜਿਹੜੇ ਸ਼ਰਧਾ ਤੋਂ ਵਿਹੋੜੇ, ਉਹ ਕਿੰਤੂ ਪ੍ਰੰਤੂ ਵੀ ਕਰ ਜਾਂਦੇ ਕਿ ਹੈ ਹੀ ਕੁਝ ਨਹੀਂ ਇੱਥੇ, ਕਰਾਮਾਤ ਹੀ ਕੋਈ ਨਹੀਂ, ਬਖਸ਼ਿਸ਼ ਕੋਈ ਨਹੀਂ। ਪਰ ਸੱਚਾਈ ਹੈ ਗੱਲ ਭਾਵਨਾ ਦੀ, ਤੇ ਭਾਵਨਾ ਵੀ ਬੰਦਗੀ ਨਾਲ, ਸਿਮਰਨ ਨਾਲ, ਸੇਵਾ ਨਾਲ ਬਣਦੀ ਹੈ, ਗੱਲਾਂ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ। ਘਾਲਣਾ ਘਾਲਣੀ ਪੈਂਦੀ ਹੈ, ਫੇਰ ਜਾ ਕਰਕੇ ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਕਾਲੀ, ਫੇਰ ਜਾ ਕਰਕੇ ਸਿੱਖ ਨਾ ਜੀ ਗੁਰੂ ਦੇ ਦਰ ਤੇ ਕਬੂਲ ਪੈਂਦਾ ਹੈ। ਐਵੇਂ ਨਹੀਂ ਕਿਹਾ ਜਿੰਨੀ ਨਾਮ ਤੇ ਆਇਆ ਗਏ ਮਛਕਤ ਘਾਲ, ਮਛਕਤ ਘਾਲ ਦੀ ਗੱਲ ਕੀਤੀ ਹੈ, ਘਾਲਣਾ ਘਾਲਣੀ ਪੈਂਦੀ ਹੈ ਉਸ ਨੂੰ, ਭਾਵੇਂ ਆਪਾਂ ਤੋਤਾ ਰਟਨ ਕਹਿ ਦਈਏ ਮੂਲ ਮੰਤਰ ਦੇ ਜਾਪ ਨੂੰ, ਗੁਰ ਮੰਤਰ ਦੇ ਜਾਪ ਨੂੰ। ਪਰ ਸਚਾਈ ਹੈ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਗੁਰੂ ਦੇ ਦਰ ਤੇ ਆਪਾਂ ਕਬੂਲ ਨਹੀਂ ਪੈ ਸਕਦੇ। ਗੱਲਾਂ ਨਾਲ ਕੁਝ ਨਹੀਂ ਆਉਣਾ, ਬੰਦਗੀ ਕਰਨੀ ਪੈਣੀ ਹੈ, ਸੇਵਾ ਕਰਨੀ ਪੈਣੀ ਹੈ, ਸਿਮਰਨ ਕਰਨਾ ਪੈਣਾ, ਤਾਂ ਜਾ ਕੇ ਕਬੂਲ ਪੈਂਦਾ। ਸੋ ਇਹ ਵਿਚਾਰ ਸਮਾਂ ਆਪਣੀ ਚਾਲ ਚੱਲਿਆ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਇਕ ਚਿੱਠੀ ਲਿਖੀ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਏ, ਬਿਲਪ ਕਰੇ ਚਾਤਰਕ ਕੀ ਨਿਆਏ, ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ, ਗੁਰ ਦਰਸ਼ਨ ਸੰਤ ਪਿਆਰੇ ਜੀ। ਉਹ ਸਿੱਖ ਦੇ ਹੱਥ ਕੱਲੀ ਕਿ ਆ ਪਿਤਾ ਗੁਰੂ ਰਾਮਦਾਸ ਨੂੰ ਜਾ ਕੇ ਦੇ ਦੇਵੋ ਤੇ ਉੱਤਰ ਲੈ ਕੇ ਆਉਣਾ। ਪਰ ਉਹ ਚਿੱਠੀ ਬਾਬਾ ਪ੍ਰਿਥੀ ਚੰਦ ਜੀ ਨੇ ਕੋਲ ਰੱਖ ਲਈ, ਗੁਰੂ ਰਾਮਦਾਸ ਜੀ ਦੇ ਤੱਕ ਨਾ ਪਹੁੰਚਾਈ। ਸਮਾਂ ਹੋਰ ਬਤੀਤ ਹੋਇਆ, ਗੁਰੂ ਅਰਜਨ ਦੇਵ ਜੀ ਨੇ ਇਕ ਚਿੱਠੀ ਹੋਰ ਭੇਜੀ, ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰ ਗਪਾਣੀ, ਤਨ ਸੋ ਦੇਸ਼ ਜਹਾਂ ਤੋਂ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ। ਉਹ ਸੰਗਤ ਜੀ ਕਿਤੇ ਇਹ ਸ਼ਬਦ ਨਾ ਭਾਵਨਾ ਨਾਲ ਪੜ ਕੇ ਵੇਖਿਓ, ਹਿਰਦੇ ਦੀ ਤੜਪ, ਹਿਰਦੇ ਦੀ ਭਾਵਨਾ ਡੁੱਲ ਡੁੱਲ ਕੇ ਪੈਂਦੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਭਾਵਨਾ ਹੋਵੇ ਸਿੱਖ ਦੇ ਵਿਚ, ਤੜਪ ਹੋਵੇ ਤੇ ਇਵੇਂ ਦੀ ਹੋਵੇ, ਤੇ ਫਿਰ ਗੁਰੂ ਪ੍ਰਵਾਨ ਕਿਵੇਂ ਨਾ ਕਰੇ। ਸੋ ਰਹੋ ਵਿਚਾਰ, ਇਹ ਵੀ ਚਿੱਠੀ ਬਾਬਾ ਪ੍ਰਿਥੀ ਚੰਦ ਜੀ ਨੇ ਕੋਲ ਰੱਖ ਲਈ। ਫਿਰ ਤੀਸਰੀ ਚਿੱਠੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੋਰ ਲਿਖੀ, ਸਮਾਂ ਪਾ ਕਰਕੇ, ਇਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈ ਤੁਦ ਭਗਵੰਤਾ, ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀ। ਸਿੱਖ ਨੂੰ ਹੁਕਮ ਕੀਤਾ ਕਿ ਇਹ ਚਿੱਠੀ ਪਿਤਾ ਜੀ ਦੇ ਕੋਲ ਪਹੁੰਚਾਉਣੀ ਹੈ। ਸਿੱਖ ਆਇਆ, ਸਮਾਂ ਪਾ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿਚ ਚਿੱਠੀ ਹਾਜ਼ਰ ਕੀਤੀ। ਗੱਲ ਭਾਵਨਾ ਦੀ ਹੈ ਤੇ ਮੈਂ ਪੜਿਆ, ਇਤਿਹਾਸਕਾਰਾਂ ਨੇ ਲਿਖਿਆ, ਜਦੋਂ ਗੁਰੂ ਰਾਮਦਾਸ ਨੇ ਤੀਸਰੀ ਚਿੱਠੀ ਪੜ੍ਹੀ ਨਾ, ਇਕ ਘੜੀ ਨਾ ਮਿਲਦੇ ਕਲ ਯੁਗ ਹੋਤਾ, ਇੰਨੀ ਭਾਵਨਾ, ਇੰਨੀ ਤੜਪ, ਇੰਨੇ ਵਿਛੋੜਾ ਵੇਖ ਕੇ ਇਨ੍ਹਾਂ ਵਿਚੋਂ ਬਿਰਹੋਂ ਦਾ ਝਲਕਦਾ ਹੋਇਆ, ਤੇ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਅੱਖਾਂ ਵੀ ਨਮ ਹੋ ਗਈਆਂ ਸਨ। ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ, ਸਿੱਖਾਂ ਨੂੰ ਭੇਜਿਆ ਕਿ ਲਾਹੌਰ ਤੋਂ ਸ੍ਰੀ ਅਰਜਨ ਦੇਵ ਜੀ ਨੂੰ ਲੈ ਆਓ। ਬਾਬਾ ਬੁੱਢਾ ਜੀ ਗਏ, ਵਾਪਸ ਇੱਥੇ ਲੈ ਆਂਦਾ। ਗੁਰੂ ਅਰਜਨ ਦੇਵ ਜੀ ਨੇ ਨਮਸਕਾਰ ਕੀਤੇ ਕਿ ਜੋ ਲੰਮੇ ਸਮੇਂ ਦਾ ਵਿਛੋੜਾ ਅੰਦਰ ਸਮਾਇਆ ਹੋਇਆ ਸੀ ਨਾ, ਅੱਜ ਉਹ ਛਲਕਾਂ ਮਾਰ ਕੇ ਉਸਨੇ ਗੁਰੂ ਰਾਮਦਾਸ ਜੀ ਦੇ ਚਰਨ ਧੋ ਦਿੱਤੇ, ਉਸ ਵਿਛੋੜੇ ਦੇ ਬਿਰਹੋਂ ਦੇ ਜਾਲੇ। ਤੇ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਸਾਡਾ ਅੰਤਮ ਸਮਾਂ ਨੇੜੇ ਹੈ, ਬਾਬਾ ਬੁੱਢਾ ਜੀ ਸਲਾਹ ਦੇਹੋ, ਗੁਰਤਾ ਗਤੀ ਦੇ ਯੋਗ ਕੌਣ ਸਪੁੱਤਰ ਹੈ। ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਅੰਤਰ ਜਾਣੇ ਹੋ, ਜਾਣੇ ਜਾਣ ਹੋ। ਪਰ ਪਿਤਾ ਗੁਰੂ ਰਾਮਦਾਸ ਜੀ ਨੇ ਕਿਹਾ, ਨਹੀਂ ਬਾਬਾ ਬੁੱਢਾ ਜੀ ਸਲਾਹ ਦੇਵੋ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਗੁਰੂ ਰਾਮਦਾਸ ਜੀ, ਇਹ ਜੋਤ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਤੋਂ ਬਗੈਰ ਟਿਕਾਉਣ ਦਾ ਕੋਈ ਵੀ ਭਾਈਵਾਲ ਨਹੀਂ ਹੈ, ਕੋਈ ਵੀ ਯੋਗ ਨਹੀਂ ਹੈ। ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਇਨ੍ਹਾਂ ਦਾ ਇਸ਼ਨਾਨ ਕਰਾਓ, ਸਵਸਥ ਬਸਤਰ ਪਵਾਓ। ਸਵਸਥ ਬਸਤਰ ਪਵਾ ਕਰਕੇ, ਸਿੰਘਾਸਣ ਤੇ ਬਿਠਾ ਕਰਕੇ ਨਾ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਤੇ ਪਿਤਾ ਗੁਰੂ ਰਾਮਦਾਸ ਜੀ ਨੇ 5 ਪੈਸੇ ਨਾਰੀਅਲ ਭੇਟਾ ਕਰਕੇ ਪਰਿਕਰਮਾ ਕੀਤੀਆਂ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਜਿਵੇਂ ਆਪ ਜੀ ਪਹਿਲੇ ਗੁਰੂ ਸਾਹਿਬਾਨ ਦੀ ਗੁਰਤਾ ਗੱਦੀ ਦੇ ਤਿਲਕ ਦੀ ਮਰਿਆਦਾ ਕਰਦੇ ਆਏ ਹੋ ਨਾ, ਉਵੇਂ ਹੀ ਕਰੋ। ਭਾਦਰੋ ਸਦੀ ਦੂਜ, ਸੰਮਤ 1638, ਸੰਨ 1581 ਨੂੰ ਅੱਜ ਦੇ ਦਿਨ ਪਿਤਾ ਗੁਰੂ ਰਾਮਦਾਸ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਤੇ ਸੁਭਾਈ ਮਾਨ ਕਰਕੇ ਨਾ ਤੇ ਫਿਰ ਕਿਹਾ ਬਚਨ ਕੀਤਾ ਕਿ ਤਿੰਨ ਪਦੇ ਆਪ ਜੀ ਨੇ ਗੁਰਹੋਂ ਦੇ ਵਿਛੋੜੇ ਦੇ ਉਚਾਰਨ ਕੀਤੇ ਹਨ, ਚੌਥਾ ਪਦਾ ਵੀ ਉਚਾਰਨ ਕਰ ਦਿਓ ਤੇ ਚਾਰ ਪਦਿਆਂ ਵਾਲਾ ਇੱਕ ਸ਼ਬਦ ਹੀ ਪੂਰਾ ਹੋ ਜਾਵੇ। ਤੇ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਮਿਲਾਪ ਦਾ ਪਦਾ ਉਚਾਰਨ ਕੀਤਾ, ਭਾਗ ਹੋਇਆ ਗੁਰਸੰਤ ਮਿਲਾਇਆ, ਪ੍ਰਭ ਅਬਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਸਮੂਹ ਸੰਗਤਾਂ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਇੱਕ ਵਾਰੀ ਹਾਜ਼ਰੀ ਲਗਾਈਏ ਤੇ ਇਨ੍ਹਾਂ ਕੋ ਜੋੜਨ ਦੀ ਕੋਸ਼ਿਸ਼ ਕਰੀਏ ਕਿ ਇੰਜ ਮਹਿਸੂਸ ਹੋਵੇ ਜਿਵੇਂ ਗੁਰੂ ਰਾਮਦਾਸ ਸਾਡੇ ਕੰਧ ਤੇ ਹੱਥ ਰੱਖ ਕੇ ਕਹਿ ਨਾ ਸਿੱਖਾ ਮੈਂ ਆ ਗਿਆ ਦਰਸ਼ਨ ਕਰਨਾ। ਪਹਿਲ ਸੰਗਤ ਜੀ ਇੱਕ ਵਾਰੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਬ ਜਰੀਏ ਤਬ ਹੋਏ ਪ੍ਰਸੰਨਤਾਨਾ।
ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੁਆਰਾ ਰਾਗ ਸੋਰਠ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਵਰੂਪ ਦੇ ਅੰਗ 654 ਦੇ ਉੱਪਰ ਸੁਭਾਈਮਾਨ ਹਨ, ਜਿਸ ਦੇ ਵਿੱਚ ਭਗਤ ਕਬੀਰ ਜੀ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕਰਕੇ ਸਾਨੂੰ ਵਾਰ ਵਾਰ ਇਹ ਸਮਝਾਉਂਦੇ ਹਨ ਕਿ ਇਸ ਮਾਤ ਲੋਕ ਤੇ ਵਿਚਰਦਿਆਂ ਜਿੱਥੇ ਗ੍ਰਿਸਤੀ ਜੀਵਨ ਦੀ ਜ਼ਿੰਮੇਵਾਰੀਆਂ ਨਿਭਾਉਣੀਆਂ, ਪਤਨੀ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣੀਆਂ, ਧੀਆਂ ਪੁੱਤਰਾਂ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣੀਆਂ, ਪਰ ਇਹ ਜੀਵ ਵੇਖੀ ਖੁੰਝ ਨਾ ਜਾਏ, ਆਇਆ ਤੂੰ ਇਸ ਮਾਤ ਲੋਕ ਤੇ ਗੋਬਿੰਦ ਮੇਲਣ ਕੀ ਇਹ ਤੇਰੀ ਬਰੀਆ ਦਾ ਸੰਕਲਪ ਲੈ ਕਰਕੇ ਆਇਆ, ਤੇ ਦੋਵੇਂ ਪੱਖਾਂ ਨੂੰ ਬਰਾਬਰ ਰੱਖੀ, ਲੋਕ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈ, ਪਰ ਪ੍ਰਲੋਕ ਸੁਹੇਲਾ ਕਰਨ ਦੀ ਬਾਬਤ ਵੀ ਸਾਵਧਾਨ ਰਹੇ, ਗੁਰੂ ਵਾਲਾ ਬਣ ਕੇ ਗੁਰੂ ਦੇ ਦੱਸੇ ਉਪਦੇਸ਼ ਦੀ ਬੰਦਗੀ ਕਰੇ, ਸਿਮਰਨ ਕਰੇ, ਸੇਵਾ ਕਰੇ, ਤੇ ਲੋਕ ਵੀ ਸੁਹੇਲਾ ਕਰ ਜਾਵੇ ਤੇ ਤੇਰਾ ਪ੍ਰਲੋਕ ਵੀ ਸੁਹੇਲਾ ਹੋ ਜਾਵੇਗਾ। ਤੇ ਭਗਤ ਕਬੀਰ ਜੀ ਜ਼ਿਕਰ ਕਰਦੇ ਹਨ ਕਿ ਐ ਮਨੁੱਖ ਸਾਨੂੰ ਨਾ ਸਾਵਧਾਨ ਕਰਦੇ ਹਨ ਕਿ ਅਜੀ ਇਸ ਮਾਤ ਲੋਕ ਤੇ ਤੂੰ ਮਨ ਘੱਲ ਲੇ, ਸਭ ਦੁਬ ਸਸਾਸ ਮਹਿ ਵੱਡਨ ਘਟਨ ਤਿਲਸਾਰ, ਗਿਣਤੀ ਦੇ ਸਾਹ ਲੈ ਕੇ ਇਸ ਮਾਤ ਲੋਕ ਤੇ ਤੂੰ ਆਇਆ ਤੇ ਰਹਿਣਾ ਨਹੀਂ, ਇਹ ਤੇਰਾ ਪੇਕਾ ਘਰ ਹੈ ਤੇ ਵਾਪਸ ਤੂੰ ਸਹੁਰੇ ਕਰ ਜਾਣਾ, ਇਸ ਕਰਕੇ ਜਦੋਂ ਤੂੰ ਚੜਾਈ ਕਰ ਜਾਵੇਗਾ ਨਾ ਤੇ ਇਸ ਸਰੀਰ ਨੂੰ ਸਾਰੀ ਉਮਰ ਲਿੰਬਾ ਪੋਚੀ ਨਾ ਰੁੱਝ ਕੇ ਰਹਿ ਜਾਏ, ਕੱਪੜੇ ਪਾਏ ਪਰ ਇਹ ਨਾ ਹੋਵੇ ਕਿ ਤੂੰ ਕੱਪੜਿਆਂ ਜੋਗਾ ਹੀ ਰਹਿ ਜਾਵੇ, ਇਸ ਸਰੀਰ ਦੀ ਪਾਲਣਾ ਕਰਨ ਵਾਸਤੇ ਇਹਨੂੰ ਪਦਾਰਥ ਤੇ ਛਕਾਏ, ਪਰ ਇਹ ਨਾ ਹੋਵੇ ਕਿ ਇਹਨੂੰ ਪਦਾਰਥ ਛਕਾਉਂਦਾ ਛਕਾਉਂਦਾ ਇਸ ਸਰੀਰ ਦੇ ਮੂੰਹ ਦੇ ਵਿੱਚ ਹੀ ਖੁੰਭ ਕੇ ਰਹਿ ਜਾਵੇ, ਇਹ ਨਾ ਹੋਵੇ ਕਿ ਇਹਨੂੰ ਸੁਗੰਧੀਆਂ ਨਾਲ ਸਵਾਰਦਾ ਸਵਾਰਦਾ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਦੇ ਵਿੱਚ ਹੀ ਖੁੰਝ ਕੇ ਰਹਿ ਜਾਵੇ, ਔੜਕ ਨੂੰ ਜਦੋਂ ਤੂੰ ਚੜਾਈ ਕਰ ਗਿਆ ਮਰ ਗਿਆ ਤਾਂ ਤੇਰਾ ਸਰੀਰ ਤੇਰੇ ਘਰਦਿਆਂ ਨੇ ਸ਼ਮਸ਼ਾਨ ਘਾਟ ਲੈ ਜਾਣਾ ਤੇ ਜਦੋਂ ਇਸ ਦਾ ਸਸਕਾਰ ਕਰਨਗੇ ਨਾ ਇਹ ਸਵਾਹ ਤੋਂ ਬਿਨਾ ਹੋਰ ਕੁਝ ਨਹੀਂ ਰਹਿ ਜਾਣਾ, ਇਸ ਨੇ ਸਵਾਹ ਦੀ ਢੇਰੀ ਹੋ ਜਾਣਾ ਹੈ,
ਕਰਮ ਦਲ ਖਾਈ
ਤੇ ਜਾਂ ਤੇਰੇ ਸਰੀਰ ਨੂੰ ਤੇਰੇ ਸਕੇ ਸੰਬੰਧੀ ਮਿੱਟੀ ਵਿੱਚ ਕਬਰ ਦੇ ਵਿੱਚ ਦਬਾ ਦੇਣਗੇ ਤੇ ਸਮਾਂ ਪਾ ਕੇ ਫਿਰ ਕੀੜਿਆਂ ਦਾ ਸਮੂਹ ਦਲ ਕਬਰ ਦੇ ਵਿੱਚੋਂ ਵੀ ਤੇਰੇ ਸਰੀਰ ਨੂੰ ਖਾ ਜਾਵੇਗਾ।
ਬਾਚੀ ਗਾਦਰ ਨੀਰ ਪਰਤ ਹੈ,
ਇਹ ਤੇਰਾ ਮਨੁੱਖਾ ਸਰੀਰ ਜੋ ਕੱਚੇ ਘੜੇ ਦੀ ਨਿਆਈ ਹੈ ਨਾ, ਤੇ ਇਸ ਨੂੰ ਤਿੰਨ ਤਰ੍ਹਾਂ ਦੇ ਕਰਮ ਇਸ ਮਾਤ ਲੋਕ ਤੇ ਸਰੀਰ ਨੂੰ ਦਾਹ ਸੰਸਕਾਰ ਕਰ ਦੇਣਾ ਜਾਂ ਮਿੱਟੀ ਵਿਚ ਕਬਰ ਵਿਚ ਦੱਬ ਦੇਣਾ ਜਾਂ ਪਾਣੀ ਦੇ ਵਿਚ ਰੋੜ ਦੇਣਾ। ਭਗਤ ਕਬੀਰ ਜੀ ਤੀਸਰੀ ਤਰ੍ਹਾਂ ਦਾ ਵੀ ਜ਼ਿਕਰ ਕਰ ਰਹੇ ਕਿ ਜਾਂ ਤੇਰੇ ਸਰੀਰ ਨੂੰ ਜਲ ਪ੍ਰਵਾਹ ਕਰ ਦੇਣਗੇ ਤੇ ਪਾਣੀ ਦੇ ਵਿਚ ਫਿਰ ਤੇਰਾ ਇਹ ਸਰੀਰ ਗਲ ਜਾਵੇਗਾ, ਅਥਵਾ ਇਹ ਸਰੀਰ ਕੱਚੇ ਘੜੇ ਦੀ ਨਿਆਈ ਹੈ ਤੇ ਇਸ ਦੇ ਵਿਚ ਸਵਾਸਾ ਰੂਪੀ ਪਾਣੀ ਪਾਇਆ ਹੋਇਆ ਤੇ ਬੂੰਦ ਬੂੰਦ ਕਰਕੇ ਇਹ ਪਾਣੀ ਸਵਾਸਾਂ ਦੇ ਰੂਪ ਦੇ ਵਿਚ ਸਿਮ ਰਿਹਾ ਤੇ ਜਦੋਂ ਸਵਾਸਾਂ ਦਾ ਪਾਣੀ ਵਿਚੋਂ ਮੁੱਕ ਗਿਆ ਨਾ ਤੇਰਾ ਇਹ ਸਰੀਰ ਜੋ ਕੱਚੇ ਘੜੇ ਦੀ ਨਿਆਈ ਹੈ ਨਾ ਇਹ ਨਾਸ ਹੋ ਜਾਵੇਗਾ।
ਹੋਇਆ ਤਨ ਕੀ ਇਹ ਬੜਾਈ,
ਬਸ ਇੰਨੀ ਇਹ ਹੈਸੀਅਤ ਹੈ ਮਨੁੱਖ ਤੇਰੇ ਸਰੀਰ ਦੀ, ਜਿਹੜੇ ਸਰੀਰ ਨੂੰ ਤੋਂ ਸਾਰੀ ਉਮਰ ਸੁਗੰਧੀਆਂ ਲਾਉਂਦਾ ਰਿਹਾ, ਤਰ੍ਹਾਂ ਤਰ੍ਹਾਂ ਦੇ ਜੀਭ ਦੇ ਚਸਕਿਆਂ ਦਾ ਕਰਕੇ ਪਦਾਰਥ ਛਕਾਉਂਦਾ ਰਿਹਾ, ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਾਉਂਦਾ ਰਿਹਾ ਤੇ ਇਸ ਦੀ ਹੋਂਦ ਇੰਨੀ ਕੋਲ ਹੈ, ਜਾਂ ਸਸਕਾਰ ਕਰ ਦੇਣਗੇ ਜਾਂ ਮਿੱਟੀ ਵਿਚ ਦੱਬ ਦੇਣਗੇ ਤੇ ਜਾਂ ਪਾਣੀ ਦੇ ਵਿਚ ਰੋੜ ਦੇਣਗੇ।
ਵਾਹੇ ਭਈਆ ਫੁਰਦਾ ਫੁੱਲਿਆ ਫੁੱਲਿਆ,
ਹੇ ਭਾਈ ਹੇ ਮਨੁੱਖ ਫਿਰ ਤੂੰ ਕਿਹੜਾ ਹੰਕਾਰ ਕਰਕੇ ਫੁੱਲਿਆ ਫੁੱਲਿਆ ਹੋਇਆ ਇਸ ਮਾਤ ਲੋਕ ਦੇ ਵਿਚ ਹੰਕਾਰ ਦੇ ਸਹਿਤ ਫਿਰਦਾ ਹੈ।
ਜਬ ਦਸ ਮਾਸ ਉਰਦ ਮੁਖ ਰਹਤਾ,
ਜਦੋਂ ਦਸ ਮਹੀਨੇ ਮਾਤਾ ਦੇ ਗਰਭ ਦੇ ਵਿਚ ਉਰਦ ਮੁਖ ਰਹਤਾ, ਮੁਖ ਤਲੇ ਪੈਰ ਉਪਰੇ ਵਸੰਦੋ ਕੋਹ ਥੜੇ ਥਾਏ, ਨਾਨਕ ਸੋ ਤਣੀ ਕਿਉਂ ਵਸਾਰਿਓ। ਉਧਰੇ ਜਿਸ ਦੇ ਨਾਲ ਜਿਸ ਪਰਮਾਤਮਾ ਨੂੰ ਯਾਦ ਕਰ ਕਰਕੇ ਦਸ ਮਹੀਨੇ ਮਾਤਾ ਦੇ ਗਰਭ ਦੇ ਵਿਚ ਤੂੰ ਬਚਿਆ ਰਿਹਾ ਤੇ ਇਸ ਸੰਸਾਰ ਤੇ ਤੈਨੂੰ ਆਉਣਾ ਨਸੀਬ ਹੋਇਆ।
ਸੋ ਦਿਨ ਕੈਸੇ ਭੁੱਲਿਆ,
ਪਰ ਕੋਈ ਦੇਰੀ ਨਾ ਲੱਗੀ ਵਿਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਆਵੇ ਜਾਏ ਭਵਾਈਏ ਜੋਨੀ ਰਹਿਣ ਨਾ ਕਿਤਹੀ ਥਾਏ ਪਿਆ। ਦੇਰੀ ਨਾ ਲੱਗੀ ਦਸ ਮਹੀਨੇ ਤੇ ਤੂੰ ਯਾਦ ਕਰਦਾ ਰਿਹਾ ਕਿ ਪਿਤਾ ਪਰਮੇਸ਼ਰ ਮੈਨੂੰ ਬਚਾ ਲੈ ਤੇ ਬਾਹਰ ਆਉਣ ਦੀ ਦੇਰ ਹੈ, ਉਸੇ ਹੀ ਪਰਮਾਤਮਾ ਨੂੰ ਤੇ ਉਹ ਦਸਾਂ ਮਹੀਨਿਆਂ ਦੇ ਸੌ ਦਿਨ, ਉਹ ਦਸਾਂ ਮਹੀਨਿਆਂ ਦੇ ਦਿਨ ਕਿਸ ਤਰ੍ਹਾਂ ਤੋਂ ਭੁੱਲ ਗਿਆ ਹੈ। ਵਿਸ਼ਰਾਮ ਦੇ ਕਰਕੇ ਭਗਤ ਕਬੀਰ ਜੀ ਅੱਗੇ ਫਰਮਾਨ ਕਰਦੇ ਹਨ,
ਮਧੁਮਾਖੀ ਤੂੰ ਸਠੋਰ ਰਸ,
ਅੱਗੇ ਫਿਰ ਉਦਾਹਰਣ ਦਿੰਦੇ ਹਨ ਭਗਤ ਕਬੀਰ ਜੀ ਸਾਨੂੰ ਸਮਝਾਉਣ ਵਾਸਤੇ ਕਿ ਕਹਿੰਦੇ ਵੇਖ ਤੇਰੇ ਸਾਹਮਣੇ ਹੈ ਮਧੁਮੱਖੀ ਸ਼ਹਿਦ ਦੀ ਮੱਖੀ ਕਿੰਨਾ ਭ੍ਰਮਣ ਕਰਦੀ ਹੈ, ਦੂਰ ਦੂਰ ਤੋਂ ਫੁੱਲਾਂ ਦਾ ਰਸ ਚੂਸ ਕੇ ਲਿਆ ਕਰਕੇ ਤੇ ਸ਼ਹਿਦ ਇਕੱਠਾ ਕਰਦੀ ਹੈ।
ਜੋਰ ਜੋਰ ਧਨ ਕੀਆ,
ਜਿਵੇਂ ਮਧੂ ਮੱਖੀ ਸ਼ਹਿਦ ਇਕੱਠਾ ਤੇ ਕਰਦੀ ਰਹਿੰਦੀ ਹੈ, ਪਰ ਕੋਈ ਵਿਅਕਤੀ ਆਉਂਦਾ ਧੂੰਆਂ ਬਾਲ ਕੇ ਜਾਂ ਹੋਰ ਸਾਧਨ ਕਰਕੇ ਸ਼ਹਿਦ ਚੋ ਕੇ ਲੈ ਜਾਂਦਾ ਤੇ ਉਹ ਭ੍ਰਮਣ ਹੀ ਕਰਦੀ ਰਹਿ ਜਾਂਦੀ ਹੈ, ਇਵੇਂ ਹੀ ਜੋਰ ਜੋਰ ਧਨ ਕੀਆ, ਸਰਫ ਸਰਫ ਸਦਾ ਸਦਾ ਇਵੇਂ ਗਈ ਵਿਹਾਏ, ਨਾਨਕ ਕਿਸ ਨੂੰ ਆਖੀਏ ਵਿਣ ਪੁੱਛਿਆ ਹੀ ਲੈ ਜਾਏ ਅਜੀਬ। ਇਸੇ ਹੀ ਤਰ੍ਹਾਂ ਤੋਂ ਸਾਰੀ ਉਮਰ ਸਰਫਾ ਕਰਦਾ ਧਨ ਨੂੰ ਸੰਪਦਾ ਨੂੰ ਜੋੜਦਾ ਜੋੜਦਾ ਇਹ ਮਨੁੱਖਾ ਜਨਮ ਵਿਅਰਥ ਹੀ ਗਵਾ ਬੈਠਾ।
ਮਰਤੀ ਬਾਰ ਲੋਹੋ ਲੋਹੋ ਕਰੀਆ,
ਤੇਰੇ ਅੱਖਾਂ ਮੀਟਣ ਦੀ ਦੇਰ ਤੇ ਜਿਹੜੇ ਧਨ ਦੀ ਬਾਬਤ ਤੋਂ ਸਾਰਾ ਮਨੁੱਖਾ ਜਨਮ ਅਜਾਈ ਗਵਾ ਦਿੱਤਾ ਨਾ, ਤੇਰੇ ਘਰ ਪਰਿਵਾਰ ਦੇ ਧੀਆਂ ਪੁੱਤਰ ਤੇਰੀ ਘਰ ਵਾਲੀ ਹੋਰ ਸਕੇ ਸੰਬੰਧੀ ਲੇਹੋ ਲੇਹੋ ਕਰੀਏ। ਕੋਈ ਕਹਿੰਦਾ ਮੈਂ ਧਨ ਲੈਣਾ ਤੇ ਕੋਈ ਕਹਿੰਦਾ ਮੈਂ ਧਨ ਲੈਣਾ, ਇਸੇ ਹੀ ਤਰ੍ਹਾਂ ਲੇਹੋ ਲੇਹੋ ਕਰੀਏ ਤੇ ਕਈ ਕਹਿੰਦੇ ਲੈ ਚਲੀਏ ਲੈ ਚਲੀਏ, ਸ਼ਾਮ ਹੋ ਚੱਲੀ ਹੈ ਇਸ ਦਾ ਸਸਕਾਰ ਕਰ ਦਈਏ।
ਭੂਤ ਰਹਿਮ ਕਿਉਂ ਦੀਆ,
ਭੂਤ ਦੇ ਕਈ ਤਰ੍ਹਾਂ ਦੇ ਅੱਖਰੀ ਅਰਥ ਵਿਦਵਾਨਾਂ ਨੇ ਕੀਤੇ ਹਨ ਤੇ ਇੱਕ ਅਰਥ ਇਹ ਵੀ ਆਉਂਦੇ ਹਨ ਜਿਵੇਂ ਆਪਾਂ ਤਿੰਨ ਕਾਲਾਂ ਦਾ ਜ਼ਿਕਰ ਕਰਦੇ ਹਨ, ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ। ਭਵਿੱਖ ਤੋਂ ਭਾਵ ਆਉਣ ਵਾਲਾ ਤੇ ਵਰਤਮਾਨ ਜੋ ਵਰਤ ਰਿਹਾ, ਤੇ ਭੂਤ ਕਾਲ ਤੋਂ ਭਾਵ ਜੋ ਗੁਜ਼ਰ ਗਿਆ। ਤੇ ਭਗਤ ਕਬੀਰ ਜੀ ਕਹਿੰਦੇ ਫਿਰ ਤੇਰੇ ਸਕੇ ਸੰਬੰਧੀ ਕਹਿੰਦੇ ਭੂਤ ਇਹ ਤਾਂ ਗੁਜ਼ਰ ਗਿਆ, ਇਸ ਦਾ ਸਰੀਰ ਹੁਣ ਘਰ ਵਿਚ ਕਿਉਂ ਰਹਿਣ ਦੇਣਾ ਹੈ, ਨੇਹੋ ਨੇਹੋ ਕਰੀਏ। ਤੇ ਸਾਰੇ ਹੀ ਕਹਿੰਦੇ ਚਲੋ ਲੈ ਚਲੀਏ, ਲੈ ਚਲੀਏ ਸ਼ਮਸ਼ਾਨ ਭੂਮਿਕਾ ਦੇ ਵਿਚ।
ਸੰਗ ਭਈ
ਇੱਥੇ ਫਿਰ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਸਾਰੇ ਰਿਸ਼ਤਿਆਂ ਦੇ ਵਿਚੋਂ ਜਿਹੜਾ ਮੋਹ ਦਾ ਰਿਸ਼ਤਾ ਪਤੀ ਦਾ ਪਤਨੀ ਨਾਲ ਤੇ ਪਤਨੀ ਦਾ ਪਤੀ ਨਾਲ। ਤੇ ਭਗਤ ਕਬੀਰ ਜੀ ਨੇ ਮਨੁੱਖ ਦਾ ਜ਼ਿਕਰ ਕੀਤਾ ਕਿ ਦੇਹੋਰੀ ਲਓ, ਦੇਹੋਰੀ ਤੱਕ ਘਰ ਦੀ ਦਹਿਲੀਜ ਤੱਕ ਬਰੀ ਨਾਰ ਸੰਗ ਭਈ। ਜਿਹੜੀ ਇਸਤਰੀ ਬਰੀ ਤੋਂ ਭਾਵ ਵਿਆਹੀ ਹੋਈ, ਨਾਰ ਇਸਤਰੀ ਸੰਗ ਸਾਥ, ਜਿਹੜੀ ਇਸਤਰੀ ਤੇਰੇ ਨਾਲ ਵਿਆਹੀ ਹੋਈ ਸੀ ਨਾ, ਜਦੋਂ ਤੇਰਾ ਮ੍ਰਿਤਕ ਸਰੀਰ ਘਰੋਂ ਲੈ ਕੇ ਚੱਲੇ ਨਾ, ਤੇ ਉਹਨੇ ਸਾਥ ਤੇਰਾ ਪਤਾ ਕਿੰਨਾ ਕੁ ਦਿੱਤਾ, ਘਰ ਦੀ ਦਹਿਲੀਜ ਤੱਕ। ਦੇਹਰੀ ਲਓ, ਦੇਹਰੀ ਤੱਕ ਘਰ ਦੀ ਦਹਿਲੀਜ ਤੱਕ ਹੀ ਸਾਥ ਦਿੱਤਾ।
ਆਗਾ ਸੱਜਣ ਸੁਹੇਲਾ,
ਤੇ ਘਰੋਂ ਬਾਹਰ ਫਿਰ ਚਾਰ ਕੋ ਸੱਜਣਾ ਨੇ ਜਿਹੜੇ ਤੇਰੇ ਨੇੜੇ ਦੇ ਸਨ, ਕੰਧਾ ਦਿੱਤਾ ਤੇ ਤੇਰੇ ਸਰੀਰ ਨੂੰ ਲੈ ਕੇ ਚੱਲ ਪਏ।
ਮਰ ਕੱਟ ਲੋ ਸਭ ਲੋਗ ਕੁਟੰਬ ਭਏ,
ਮਰਕਟ ਤੋਂ ਭਾਵ ਸ਼ਮਸ਼ਾਨ ਭੂਮਿਕਾ, ਸ਼ਮਸ਼ਾਨ ਭੂਮਿਕਾ ਤੱਕ ਤੇਰੇ ਧੀਆਂ ਪੁੱਤਰ ਸਕੇ ਸੰਬੰਧੀ ਸਮੁੱਚਾ ਕੁਟੰਬ ਗਿਆ। ਸ਼ਾਸਤਰਕਾਰਾਂ ਨੇ ਨਾ ਜੀ ਤਿੰਨ ਤਰ੍ਹਾਂ ਦੇ ਮਿੱਤਰਾਂ ਦਾ ਜ਼ਿਕਰ ਕੀਤਾ ਕਿ ਇਸ ਮਾਤ ਲੋਕ ਤੇ ਇਸ ਜੀਵ ਦੇ ਤਿੰਨ ਤਰ੍ਹਾਂ ਦੇ ਮਿੱਤਰ ਹੁੰਦੇ ਹਨ। ਪਹਿਲਾ ਜ਼ਿਕਰ ਕੀਤਾ ਉਹਨਾਂ ਨੇ ਧਨ ਦਾ, ਤੇ ਕਹਿੰਦੇ ਧਨ ਵੀ ਬੜਾ ਵੱਡਾ ਮਿੱਤਰ ਹੈ ਇਸ ਮਾਤ ਲੋਕ ਤੇ। ਇਸ ਮਾਤ ਲੋਕ ਤੇ ਵਿਚਰਦਿਆਂ ਜੇ ਧਨ ਹੈ ਨਾ, ਤੇ ਜੀਵ ਤਰ੍ਹਾਂ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਭੋਗ ਲੈਂਦਾ, ਪਰ ਕਹਿੰਦੇ ਧਨ ਉਦੋਂ ਤੱਕ ਸਹਾਇਤਾ ਕਰਦਾ ਜਦੋਂ ਤੱਕ ਆਖਰੀ ਸਵਾਸ, ਆਖਰੀ ਸਵਾਸ ਨਿਕਲਿਆ। ਤੇ ਉਸ ਧਨ ਦੀ ਬਾਬਤ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਕਿ ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਇੱਥੇ ਨਾਰ ਦਾ ਜ਼ਿਕਰ ਮਾਇਆ ਦਾ ਕੀਤਾ ਭਗਤ ਕਬੀਰ ਜੀ ਨੇ ਕਿ ਜਿਹੜੀ ਮਾਇਆ ਨੂੰ ਸਾਰੀ ਉਮਰ ਬੰਦਾ ਕਹਿੰਦਾ ਨਾ ਇਹ ਮੇਰੀ ਮੇਰੀ, ਕਹਿੰਦਾ ਏਕ ਸੁਹਾਗਣ ਜਗਤ ਪਿਆਰੀ ਸਭਲੇ ਜੀ ਜੰਤ ਕੀ ਨਾਰੀ। ਸੁਹਾਗਣ ਵੀ ਕਿਹਾ ਭਗਤ ਕਬੀਰ ਜੀ ਨੇ ਮਾਇਆ ਨੂੰ, ਪਤਾ ਕਿਉਂ? ਕਹਿੰਦੇ ਖਸਮ ਮਰੇ, ਜਦੋਂ ਇਸ ਦਾ ਪਹਿਲਾ ਮਾਲਕ ਮਰਦਾ ਨਾ, ਦੁਨਿਆਵੀ ਤੌਰ ਤੇ ਜਦੋਂ ਕਿਸੇ ਇਸਤਰੀ ਦਾ ਘਰ ਵਾਲਾ ਚੜਾਈ ਕਰ ਜਾਵੇ ਤੇ ਆਪਾਂ ਵਿਧਵਾ ਕਹਿੰਦੇ, ਪਰ ਕਹਿੰਦੇ ਮਾਇਆ ਵਿਧਵਾ ਨਹੀਂ ਹੁੰਦੀ। ਕਿਉਂ? ਖਸਮ ਮਰੇ ਤਾਂ ਨਾਰ ਨਾ ਰੋਵੇ, ਪਰਾ ਕਿਉਂ ਉਹ ਰੋਂਦੀ ਕਿਉਂ ਨੀ? ਉਸ ਰਖਵਾਰਾ ਔਰ ਹੋਵੇ। ਇੱਕ ਮਾਲਕ ਮਰਦਾ ਤੇ ਦੋ ਇਸ ਦੇ ਮਾਲਕ ਪਿੱਛੇ ਖੜੇ ਹੁੰਦੇ ਹਨ। ਇਸ ਕਰਕੇ ਧਨ ਆਖਰੀ ਸਵਾਸ ਤੱਕ ਸਹਾਇਤਾ ਕਰਦਾ ਤੇ ਸਕੇ ਸੰਬੰਧੀ ਸ਼ਮਸ਼ਾਨ ਭੂਮਿਕਾ ਤੱਕ ਜਾਂਦੇ ਹਨ। ਤੇ ਤੀਸਰੇ ਤਰ੍ਹਾਂ ਦਾ ਜ਼ਿਕਰ ਕੀਤਾ ਕਰਮਾਂ ਦਾ, ਕਰਮ ਚਾਹੇ ਮੰਦੇ ਚਾਹੇ ਮੰਦੇ ਉਹ ਜੀਵ ਦਾ ਖਹਿੜਾ ਨਹੀਂ ਛੱਡਦੇ, ਉਹ ਫਿਰ ਸਾਏ ਦੀ ਤਰ੍ਹਾਂ ਨਾਲ ਹੀ ਚੱਲਦੇ। ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਭਗਤ ਕਬੀਰ ਜੀ ਜ਼ਿਕਰ ਕਰਦੇ ਮਰ ਕੱਟ ਲਓ, ਸ਼ਮਸ਼ਾਨ ਭੂਮਿਕਾ ਤੱਕ ਸਭ ਲੋਕ ਕੁਟੰਬ ਭਇਓ, ਤੇਰੇ ਸਕੇ ਸੰਬੰਧੀ ਸਭ ਤੇਰੇ ਨਾਲ ਚੱਲਣਗੇ।
ਆਗਾ ਹੰਸ ਅਕੇਲਾ,
ਅੱਗੇ ਪਰਲੋਕ ਦੇ ਰਸਤੇ ਤੇ ਹੰਸ ਤੋਂ ਭਾਵ ਜੀਵ ਆਤਮਾ ਤੇ ਅਕੇਲਾ ਤੋਂ ਭਾਵ ਕੱਲਾ। ਅੱਗੇ ਫਿਰ ਤੇਰੀ ਜੀਵ ਆਤਮਾ ਪਰਲੋਕ ਦੇ ਰਸਤੇ ਤੇ ਕੱਲੀ ਜਾਏਗੀ ਤੇ ਤੇਰੇ ਚੰਗੇ ਅਤੇ ਮੰਦੇ ਕੀਤੇ ਕਰਮ ਤੇਰੀ ਗਵਾਹੀ ਪੜਨਗੇ।
ਕਹਤ ਕਬੀਰ ਸੁਣ ਹੋਰ ਪ੍ਰਾਨੇ,
ਕਬੀਰ ਜੀ ਕਹਿੰਦੇ ਸੰਸਾਰ ਦੇ ਲੋਕੋ ਪ੍ਰਾਨੀ ਤੋਂ ਭਾਵ ਪ੍ਰਾਣਾ ਧਾਰੀ ਜੀਵ ਸੁਣੋ, ਮੇਰੀ ਗੱਲ ਧਿਆਨ ਨਾਲ ਸੁਣਨਾ ਕਰੋ।
ਕਰੇ ਕਾਲ ਗ੍ਰਸ ਕੂਆ,
ਤੁਹਾਡੀ ਹਾਲਤ ਇੰਜ ਹੈ, ਤੁਸੀਂ ਇਸ ਮਾਤ ਲੋਕ ਦੇ ਖੂਹ ਦੇ ਵਿਚ ਡਿੱਗੇ ਹੋਏ ਹੋ ਤੇ ਮੌਤ ਉੱਪਰ ਮੰਡਰਾ ਰਹੀ ਹੈ, ਭਾਵ ਕਿ ਤੁਸੀਂ ਰਹਿਣਾ ਨਹੀਂ।
ਝੂਠੀ ਮਾਇਆ ਆਪ ਬੰਧਾਇਆ,
ਵੇਖਿਓ ਕਦੇ ਖੁੰਝ ਨਾ ਜਾਇਓ ਇਸ ਸੰਸਾਰ ਦੀ ਝੂਠੀ ਮਾਇਆ ਦੇ ਧੰਦਿਆਂ ਦੇ ਵਿਚ, ਆਪਣੇ ਆਪ ਨੂੰ ਬਣਾ ਨਾ ਲਿਓ।
ਜੋ ਮਲ ਨੀ ਪ੍ਰਮ ਸੂਆ,
ਤੁਹਾਡੀ ਵੀ ਹਾਲਤ ਉਵੇਂ ਹੀ ਨਾ ਹੋਵੇ ਜਿਵੇਂ ਸੂਆ, ਜਿਵੇਂ ਤੋਤਾ ਨਲਕੀ ਨੂੰ ਪਕੜ ਕਰਕੇ ਨਾ ਜੀ ਤੇ ਓੜਕ ਨੂੰ ਸ਼ਿਕਾਰੀ ਦੇ ਵਸ ਪੈ ਜਾਂਦਾ, ਐਵੇਂ ਤੁਸੀਂ ਧੰਦਿਆਂ ਦੀ ਪਕੜ ਹੀ ਇੰਨੀ ਨਾ ਕਰ ਲਿਓ ਕਿ ਮੋਹ ਮਾਇਆ ਦੇ ਵਿਚ ਪੈ ਕਰਕੇ ਆਤਮਕ ਮੌਤ ਤੇ ਮਰ ਜਾਇਓ। ਆਓ ਸੰਗਤ ਜੀ, ਇੱਥੇ ਹੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਸਮਾਪਤੀ ਹੈ ਤੇ ਇਸ ਤੋਂ ਅੱਗੇ ਜੋ ਇਸ ਅਸਥਾਨ ਤੇ ਲੜੀਵਾਰ ਕਥਾ ਚੱਲ ਰਹੀ ਹੈ ਨਾ, ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਨਾਮੇ ਬਾਣੀ ਦੀ ਵਿਚਾਰ ਚੱਲ ਰਹੀ ਹੈ। 34 ਪੌੜੀਆਂ ਦੀ ਵਿਚਾਰ ਆਪਾਂ ਪਹਿਲੋਂ ਸਰਵਣ ਕਰ ਚੁੱਕੇ ਹਾਂ ਤੇ 35ਵੀਂ ਪੌੜੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ।
ਦਇਆ ਦਾਨ ਦਇਆਲ ਤੂੰ,
ਨਰਮਦਾ ਨਦੀ ਦੇ ਕੰਢੇ ਇੱਕ ਪਾਂਡੇ ਨੂੰ ਉਪਦੇਸ਼ ਦਿੰਦਿਆਂ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ। ਪਰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਗੁਰਬਾਣੀ ਜੇ ਇੱਕ ਜੀਵ ਦੇ ਪ੍ਰਥਾਏ ਉਸ ਨੂੰ ਉਪਦੇਸ਼ ਦਿੱਤਾ ਨਾ ਤੇ ਇਹ ਨਹੀਂ ਕਿ ਉਹ ਸਾਡੇ ਵਾਸਤੇ ਉਪਦੇਸ਼ ਹੀ ਨਹੀਂ, ਉਹ ਸਮੁੱਚੀ ਲੋਕਾਈ ਵਾਸਤੇ ਵੀ ਉਪਦੇਸ਼ ਹੈ ਤੇ ਪ੍ਰਥਾਏ ਜਿਸ ਨੂੰ ਸਮਝਾਇਆ ਉਸ ਦੇ ਪ੍ਰਥਾਏ ਵੀ ਉਪਦੇਸ਼ ਹੈ। ਇਸ ਕਰਕੇ ਇਹ ਉਪਦੇਸ਼ ਜਿੱਥੇ ਉਸ ਪਾਂਡੇ ਨੂੰ ਦਿੱਤਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਵੀ ਸਮਝਾਉਂਦੇ ਹਨ ਕਿ ਦਇਆ ਦਾਨ ਦਇਆਲ ਤੂੰ, ਦਇਆਲ ਦਇਆ ਪਲੱਸ ਅਲ ਦਇਆ ਦਾ ਕਾਰ ਜੋ ਪਰਿਪੂਰਨ ਪਰਮਾਤਮਾ ਉਹ ਸਾਡੇ ਜੀਵਾਂ ਦੇ ਉੱਪਰ ਸਾਡੇ ਚੰਗੇ ਮੰਦੇ ਕਰਮਾਂ ਦੀ ਵਿਚਾਰ ਨਾ ਕਰਦਿਆਂ ਹੋਇਆ ਸਾਨੂੰ ਦਇਆ ਦਾ ਦਾਨ ਦਿੰਦਾ, ਇਸ ਮਾਤ ਲੋਕ ਤੇ ਸਾਨੂੰ ਪੈਦਾ ਕਰਕੇ ਤੇ ਰਿਜਕ ਰੂਪੀ ਦਾਨ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਦਾਨ ਦਇਆ ਕਰਕੇ ਸਾਨੂੰ ਜੀਵਾਂ ਨੂੰ ਦਿੰਦਾ ਹੈ।
ਹਰ ਘਰ ਦੇਖ ਨਹਾਰ,
ਇੱਕ ਗੱਲ ਹੈ ਉਹ ਦਾਨ ਤਾਂ ਸਾਨੂੰ ਦਿੰਦਾ, ਦਇਆ ਤੇ ਸਾਡੇ ਉੱਪਰ ਕਰਦਾ, ਪਰ ਸਾਡੇ ਕੀਤੇ ਹੋਏ ਚੰਗੇ ਮੰਦੇ ਕਰਮਾਂ ਨੂੰ ਉਹ ਵੇਖ ਜ਼ਰੂਰ ਰਿਹਾ। ਇਹ ਨਹੀਂ ਕਿ ਅਸੀਂ ਜੋ ਮਰਜ਼ੀ ਇਸ ਮਾਤ ਲੋਕ ਤੇ ਕਰੀ ਜਾਈਏ ਉਹ ਸਾਨੂੰ ਦੇਖਦਾ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਕਰ ਕਰ ਦੇਖਣ ਹਾਰ, ਜੋ ਅਸੀਂ ਕਰ ਰਹੇ ਹਾਂ ਨਾ ਚੰਗੇ ਮੰਦੇ ਕਰਮ ਉਹਨਾਂ ਨੂੰ ਉਹ ਦੇਖ ਰਿਹਾ ਹੈ।
ਦਇਆ ਕਰ ਹੈ ਪ੍ਰਭ ਮੂਲ ਨਹਿ,
ਇਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਪਿਤਾ ਜਿਨ੍ਹਾਂ ਜੀਵਾਂ ਦੇ ਉੱਪਰ ਤੋਂ ਦਇਆ ਕਰ ਦਿੰਦਾ ਹੈ ਨਾ, ਉਹਨਾਂ ਨੂੰ ਫਿਰ ਬਖਸ਼ ਕਰਕੇ ਕਰਮ ਕਰਕੇ ਰਹਿਮਤ ਕਰਕੇ ਆਪਣੇ ਦੇ ਵਿਚ ਅਭੇਦਤਾ ਬਖਸ਼ਿਸ਼ ਕਰ ਦਿੰਦਾ ਹੈ।
ਉਸਾਰ
ਸਮਰੱਥ ਤੂੰ ਇਹਨਾਂ, ਕਿਉਂਕਿ ਸ਼ੰਕਾ ਪੈਦਾ ਹੋਣਾ ਨਾ ਜੀ ਕਰਮ ਕਿਵੇਂ ਮੇਟ ਦੇਵੇ, ਜੇ ਕਰਮ ਮੇਟ ਸਕਦਾ ਤੇ ਫਿਰ ਸਮਰੱਥ ਹੈ, ਸਰਬ ਕਲਾ ਸਮਰੱਥ ਹੈ ਤੇ ਉਸ ਦੀ ਸਮਰੱਥਾ ਬਣਤਾ ਬਾਬਤ ਹੀ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ, ਦਰਸਾ ਰਹੇ ਹਨ ਕਿ ਸਮਰੱਥਾ ਉਹ ਇੰਨੀ ਕੁ ਰੱਖਦਾ ਕਿ ਖਿੰਨ ਮਹਿ ਢਾਹੇ, ਇੱਕ ਖਿੰਨ ਦੇ ਵਿਚ ਉਹ ਸਮੁੱਚੀ ਸ੍ਰਿਸ਼ਟੀ ਨੂੰ ਨਾਸ ਕਰ ਸਕਦਾ ਤੇ ਉਸਾਰ ਬਣਾ ਵੀ ਸਕਦਾ। ਸ੍ਰੀ ਚੌਪਈ ਸਾਹਿਬ ਜੀ ਦੇ ਵਿਚ 10ਵੇਂ ਪਾਤਸ਼ਾਹ ਜੀ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਕਿ ਜਦ ਉਦ ਕਰਖ ਕਰਾ ਕਰਪਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਦ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੋ।
ਦਾਨਾ ਤੂੰ ਦੀਨਾ ਤੂੰ,
ਪਰਿਪੂਰਨ ਪਰਮਾਤਮਾ ਤੂੰ ਦਾਨਾ, तू जन रहारा है कट कट के अंतर की जानत भले बुरे की पीर पछाणत तू साडे कीते हुए कर्मा नू जानण हारा है अंतर जामी है ते दीना तुहे ते तू वेख भी रहा असि की कर्म इस मात लोक ते कर रहे
हां का सुरदान
संसार दी विच अपने आप नू वडे 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 दानी अखवाण वाले पैदा होए पर पातशाह अकाल पुरख वाहिगुरु तू दानिया तू श्रोमणी दानी है क्योंकि तू सारे दान देन वाला पैदा करन वाला रिजक देन वाला ते जो नाम दान है ना जिस दे राहे साडा उधार दुहोरा है उस श्रोमणी दान नाम दान नू देन वाला भी तू आप ही है
दाल दुपहंजे में दुख दलाना
साडे दुनियावी जीवन दे दुख दलिदरा नू नास करन वाला ते दुख दलन जमण मरण वड्डा वेशोरा प्रागो जन्म मरण निवार हार परयो द्वार सब तो वड्डा दुख जमण ते मरण दा बार बार जमणा ते बार बार मरणा पर परिपूर्ण परमात्मा तू इना समरथ है जे दया दे घर दे विच आ जावे त्रुट पवे ते साडे जमण मरण दे दुख नू दलन करन वाला नाश करन वाला है पर किवे नाश करदा है सतगुरु सच्चे पातशाह जी अगे कृपा करके दर्शाउंदे हन
गुरमुख ज्ञान ध्यान
मुखी गुरां दा मिलाप करके ते ज्ञान अते ध्यान दी बख्शिश करके ना अपने लिए ते साडे जम्मण मरण दे गेड़ कट दिंदा है सतगुरु सच्चे पातशाह जी कृपा मेहरमत करन आपां वी गुरु वाले बणीए मुखी गुरां दे चरणी लगीए धन श्री गुरु ग्रंथ साहिब सच्चे पातशाह जी महाराज जी दे खंडे बाटे दी पहुल छकीए रहत विच परपक रहीए कुरेता तों बचीए सेवा सिमरन करिए ते पए कबूल खसम नाल सतगुरु तरस दे घर आउण मेहर दे घर आउण ते सानू भी निमाणिया नताड़िया नू कबूल कर लैण ते साडा भी जन्मां जन्मांतरां दा इस मात लोक ते आउण जाण दा गेड़ा मुक जावे सतगुरु धन गुरु रामदास पातशाह धन श्री गुरु ग्रंथ साहिब सच्चे पातशाह साडे ते भी कृपा मेहरमत कर लै होईआं बेअंत बेअंत भुल्लां चुक्कां दी खिमा कर लै आओ संगत जी आखरी पंक्तियां पढ़ के समाप्ति करिए जी
बना तू बीमा तू
Hey.